ਗੌੜੀ ਮਹੱਲਾ ਪੰਜਵਾ ਧੋਤੀ ਖੋਲ ਵਿਛਾਏ ਹੇਠ।
ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਡੱਲੇ ਸਾਹਿਬ ਵਿਚ ਵਿਆਹਣ ਵਾਸਤੇ ਗਏ ਹੈ, ਉਥੋਂ ਦੀ ਸੰਗਤ ਨੇ ਆਪ ਜੀ ਦੇ ਇੱਥੇ ਆਉਣ ਦੀ ਨਿਸ਼ਾਨੀ ਲਾ ਕੇ ਬੌਲੀ ਸਾਹਿਬ ਦਾ ਟੱਕ ਲਵਾਇਆ, ਜੋ ਡੱਲੇ ਵਿਚ ਬੌਲੀ ਸਾਹਿਬ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੀ ਬਣਾਈ ਹੋਈ ਹੈ। ਇੱਥੇ ਮਹਾਰਾਜ ਸਾਹਿਬ ਜੀ ਜਿਸ ਵਕਤ ਜਨ ਵਾਸਤੇ ਜੀ ਬੈਠੇ ਸਨ, ਗੁਰੂ ਹਰਗੋਬਿੰਦ ਸਾਹਿਬ ਦਾ ਵਿਆਹ ਕਰ ਚੁੱਕੇ ਉਸ ਵਕਤ ਸਾਹਿਬ ਸੰਗਤ ਜੀ ਭਾਈ ਨਰਾਇਣ ਦਾਸ ਦੀ ਪੁੱਤਰੀ ਮਾਤਾ ਦਮੋਦਰੀ ਨਾਲ ਗੁਰੂ ਹਰਗੋਬਿੰਦ ਸਾਹਿਬ ਦਾ ਆਨੰਦ ਕਾਰਜ ਹੋਇਆ ਸੀ। ਉਸ ਵਕਤ ਕੁੱਦੂ ਨਾਵੇਂ ਬ੍ਰਾਹਮਣ ਸੀ, ਇਹਨੂੰ ਕੁਦਰੂ ਕਦਰੂ ਵੀ ਕਹਿੰਦੇ ਪਰ ਕੁੱਦੂ ਸੰਤ ਮਹਾਰਾਜ ਕਿਹਾ ਕਰਦੇ। ਇਹ ਕੁੱਦੂ ਨਾਵੇਂ ਬ੍ਰਾਹਮਣ ਸੀ, ਇਹ ਆ ਕੇ ਮਹਾਰਾਜ ਸਾਹਿਬ ਦੇ ਪਾਸ ਕਹਿਣ ਲੱਗਾ, ਮਹਾਰਾਜ ਮੈਨੂੰ 100 ਰੁਪਇਆ ਦਿਓ। ਇਹ ਸਭ ਜਦ ਵਿਆਹ ਹੋਇਆ ਗੁਰੂ ਸਾਹਿਬ ਜੀ ਨੂੰ 100 ਰੁਪਇਆ ਭਾਈ ਸਾਲੋ ਜੀ ਉਸ ਵੇਲੇ ਖਜ਼ਾਨਚੀ ਸਨ ਉਹਦੇ ਪਾਸੋਂ ਦਵਾ ਦਿੱਤਾ। ਜਿਸ ਵਕਤ 100 ਰੁਪਇਆ ਦਵਾ ਦਿੱਤਾ, ਫਿਰ ਕਹਿੰਦਾ ਤੁਸੀਂ ਜੀ ਮੈਨੂੰ 500 ਦਿਓ। ਗੁਰੂ ਮਹਾਰਾਜ ਸਾਹਿਬ ਨੂੰ 500 ਹੀ ਦਵਾ ਦਿੱਤਾ। ਤੀਜੀ ਵਾਰ ਫਿਰ ਕਹਿੰਦਾ 1000 ਦਿਓ। ਮਹਾਰਾਜ ਕਹਿੰਦੇ ਵੀ ਲਾਲਚੀ ਆਦਮੀ ਹੈ, ਤੈਨੂੰ ਸੰਤੋਖ ਨੀ ਰੱਖਿਆ, ਪਹਿਲਾਂ 100 ਮੰਗਿਆ 100 ਦੇ ਦਿੱਤਾ, ਫਿਰ 500 ਦੇ ਦਿੱਤਾ, ਹੁਣ ਤੂੰ ਲਾਲਚ ਕਰਦਾ ਤੈਨੂੰ ਨੀ ਦੇਣਾ। ਇਹ ਜਦੋਂ ਗੁਰੂ ਸਾਹਿਬ ਨੂੰ ਬਚਨ ਕੀਤੇ, ਕਹਿਣ ਲੱਗਾ ਮਹਾਰਾਜ ਮੈਂ ਛੁਰੀ ਮਾਰ ਕੇ ਮਰ ਜਾਵਾਂਗਾ। ਛੁਰੀ ਕੋਲੇ ਰੱਖੀ ਨੀ ਸੀ, ਮੈਂ ਪੇਟ ਚ ਮਾਰ ਕੇ ਜਜਮਾਨ ਨੂੰ ਡਰਾਇਆ ਕਰਦੇ ਲੋਕ ਕਿ ਅਸੀਂ ਤੇਰੇ ਅੱਗੇ ਬ੍ਰਹਮ ਹੱਤਿਆ ਤੈਨੂੰ ਲੱਗੂਗੀ, ਅਸੀਂ ਮਰ ਜਾਂਗੇ। ਇਸ ਪ੍ਰਕਾਰ ਦੇ ਜੋ ਬਚਨ ਕਹੇ, ਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ ਤੂੰ ਭੋਜਨ ਛਕ ਲੈ। ਭੋਜਨ ਛਕਣ ਵਾਸਤੇ ਆਇਆ ਜਦੋਂ ਉਸੇ ਧੋਤੀ ਦੀ ਮਰੋੜੀ ਖੋਲ ਕੇ ਆਸਣ ਵਿਛਾ ਕੇ ਥੱਲੇ ਬੈਠ ਗਿਆ। ਭੋਜਨ ਬਹੁਤ ਸਾਰਾ ਖਾਧਾ ਇਹਨੇ, ਦੋਂ ਤਿਉਂ ਆਦਮੀ ਜਿੰਨਾ ਕੱਲਾ ਹੀ ਮਠਿਆਈ ਸਾਰਾ ਖਾ ਗਿਆ। ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹੇ ਵੀ ਤ੍ਰਿਪਤ ਕਰੋ ਇਹਨੂੰ ਪੰਡਿਤ ਨੂੰ, ਚੌਂਕੇ ਵਿੱਚ ਹੀ ਮਰ ਗਏ ਚੰਗਾ ਇਹੋ ਜਿਹਾ। ਤੋ ਇਸ ਪ੍ਰਕਾਰ ਜਦੋਂ ਕੀਤਾ, ਉੱਠਣ ਜੋਗਾ ਨਾ ਰਿਹਾ, ਤੇ ਉਸ ਵੇਲੇ ਗੁਰੂ ਮਹਾਰਾਜ ਸਾਹਿਬ ਨੇ ਪਵਿੱਤਰ ਕੋਈ ਸ਼ਬਦ ਉਚਾਰਨ ਕੀਤਾ,
ਗੌੜੀ ਮਹੱਲਾ ਪੰਜਵਾ ਧੋਤੀ ਖੋਲ ਵਿਛਾਏ ਹੇ।
ਮਹਾਰਾਜ ਸਾਹਿਬ ਕਹਿੰਦੇ ਭਾਈ ਧੋਤੀ ਦੀ ਮਰੋੜੀ ਨਾਲ ਲੱਕ ਕੱਸਿਆ ਹੁੰਦਾ ਹੈ ਨਾ, ਉਹ ਮਰੋੜੀ ਖੋਲ ਲੈਂਦਾ, ਢਿੱਲੀ ਕਰ ਲੈਂਦਾ, ਤੇ ਵਿਛਾਏ ਹੇਠ ਆਸਣ ਸਮਝ ਲੈਣਾ। ਧੋਤੀ ਖੋਲ ਕੇ ਉਹਦਾ ਲਾ ਲੈਂਦੇ ਇਹ, ਉਦੋਂ ਕੱਲੀ ਕੁਪੀ ਨੀ ਰੱਖਦੇ, ਸਿਰ ਵੀ ਨੰਗਾ, ਗਲ ਵੀ ਨੰਗਾ, ਸਭ ਨੰਗੇ ਹੋ ਕੇ ਬਹਿ ਜਾਂਦੇ ਹੈ, ਕਿਉਂਕਿ ਭੋਜਨ ਜਿਹੜਾ ਹੈ ਇਹ ਖਾਣ ਵੇਲੇ ਵਸਤਰ ਜਿਹੜੇ ਹੈ ਸੂਤੀ ਪਵਿੱਤਰ ਨਹੀਂ ਹੁੰਦੇ, ਇਹ ਪਵਿੱਤਰ ਰਹਿਣ ਵਾਸਤੇ ਇਸ ਤਰ੍ਹਾਂ ਕਰਦੇ ਹੈ। ਸੋ ਹਜ਼ੂਰ ਫਰਮਾਉਂਦੇ ਹਨ,
ਧੋਤੀ ਖੋਲ ਵਿਛਾਏ,
ਪੰਡਿਤ ਜੀ ਧੋਤੀ ਮਰੋੜੀ ਖੋਲ ਕੇ ਸੇਖਾਂ ਆਸਣ ਆਦਿਕ ਵਿਛਾ ਲਿਆ।
ਗਰਤਬ ਵਾਂਗੂ ਲਾਹੇ ਤੇ
ਖੋਤੇ ਦਾ ਸਵਾਦ ਟਾਂਡੇ ਰੂੜੀਆਂ ਤੇ ਚੱਬੀ ਜਾਂਦਾ ਚੱਬੀ ਜਾਂਦਾ, ਐ ਮਠਿਆਈ ਨੂੰ ਗਧੇ ਵਾਂਗੂ ਪੇੜ ਚ ਲਾਹੀ ਜਾਂਦਾ ਭਰੀ ਜਾਂਦਾ ਪੇੜਿਆਂ ਨਾਲ, ਉਹ ਤ੍ਰਿਪਤੀ ਆਉਂਦੀ ਨੀ ਤੈਨੂੰ। ਇਹ ਮਸਾਂ ਦੇ ਚੋਬੇ ਵੇਖਣ ਚ ਆਏ ਹੈ, ਉਹ ਜਦੋਂ ਮਠਿਆਈ ਨਾਲ ਜਾ ਦੇਣ, ਉਦੋਂ ਜਿਹੜੇ ਦਾਨੀ ਲੋਕ ਹੁੰਦੇ ਕਹਿੰਦੇ ਪੰਡਿਤ ਜੀ ਇੱਕ ਪੇੜਾ ਖਾ ਲੋ 1 ਰੁਪਈਆ ਖਾ ਜਾਣਾ, ਹੋਰ ਫਿਰ ਉਸੇ ਤਰ੍ਹਾਂ ਕਾਫੀ ਪੇੜੇ ਖਵਾ ਦੇਣੇ, ਉਹਨਾਂ ਨੇ ਕੀ ਕਰਨਾ ਜਾ ਕੇ ਜਮਨਾ ਦੇ ਕਿਨਾਰੇ ਤੇ ਫਿਰ ਉਹ ਉਛਾਲੀ ਕਰਕੇ ਕੱਢ ਦੇਣੇ, ਤੇ ਉਹਨਾਂ ਦੇ ਮੂੰਹ ਤੇ ਮੱਖੀਆਂ ਭਿਣਕਦੀਆਂ, ਉਹਨਾਂ ਦੇ ਸਰੀਰ ਦੇ ਤੇ ਕੋਈ ਸੱਤਿਆ ਨੀ ਵੇਖੀ ਦੀ, ਉਹ ਚੋਬੇ ਕਹਾਉਂਦੇ ਆ ਮਸਰਾਂ ਦੇ। ਇਸ ਪ੍ਰਕਾਰ ਦੇ ਪਦਾਰਥ ਖਾਣ ਵਾਲੇ ਲੋਕ ਸੋ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ,
ਗਰਤਬ ਵਾਂਗੂ ਲਾਹੇ ਤੇ
ਭਾਈ ਪੇਟ ਵਿਚ ਹੀ ਭੋਜਨ ਲਾਹੀ ਜਾਂਦਾ ਹੈ,
ਬਿਨ ਕਰਤੂਤੀ ਮੁਕਤ ਨਾ ਪਾਈ।
ਅੰਦਰ ਭਾਵ ਭਗਤੀ ਰੂਪ ਕਰਤੂਤ ਨੀ, ਸਰਦਾ ਨਹੀਂ, ਭਾਵਨਾ ਨੀ ਗੁਰੂ ਘਰ ਦੇ ਉੱਤੇ, ਨਿਸ਼ਕਾਮ ਕਰਮਾਂ ਵਾਲੀ ਕਰਨੀ ਨੀ ਹੈ, ਇਸ ਕਰਕੇ ਮੁਕਤ ਨਾ ਪਾਈਏ। ਕੇਵਲ ਮੁਕਤੀ ਨੀ ਤੂੰ ਪਾ ਸਕ ਕਿਸੇ ਪ੍ਰਕਾਰ ਵੀ,
ਮੁਕਤ ਪਦਾਰਥ ਨਾਮ
ਪਦਾਰਥ ਕਿਵੇਂ ਮਿਲਦਾ? ਮਹਾਰਾਜ ਕਹਿੰਦੇ ਨੇ ਜਿਵੇਂ ਚੰਨਣ ਨੂੰ ਕੋਈ ਕੁਹਾੜਾ ਮਾਰੇ ਚੰਨਣ ਸੁਗੰਧੀ ਦਿੰਦਾ, ਭਾਵੇਂ ਗੁਰੂ ਘਰ ਦੇ ਉੱਤੇ ਸਰਦਾ ਨਹੀਂ ਸੀ ਰੱਖਦਾ, ਮਾਇਆ ਦਾ ਭੁੱਖਾ ਸੀ, ਭੋਜਨ ਦਾ ਭੁੱਖਾ ਸੀ, ਫਿਰ ਵੀ ਗੁਰੂ ਸਾਹਿਬ ਕਹਿੰਦੇ ਹਨ
ਮੁਕਤ ਪਦਾਰਥ ਨਾਮ ਧਿਆਈ।
ਭਾਈ ਮੁਕਤੀ ਰੂਪ ਪਦਾਰਥ ਤਾਂ ਪ੍ਰਾਪਤ ਹੁੰਦਾ ਹੈ ਜੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੀਏ।
ਰਹਾਉ ਪੂਜਾ ਤਿਲਕ ਕਰਤ ਇਸ ਨਾਨਾ।
ਇਸੇ ਪ੍ਰਕਾਰ ਕਹਿੰਦੇ ਧੋਤੀ ਖੋਲ ਵਿਛਾਏ ਹੇਠ, ਨੀਲੀ ਧੋਤੀ ਆਦਿ ਕਰਦੇ ਖੋਲ ਕਰਕੇ ਅੰਦਰਾਂ ਨੂੰ, ਅਤੇ ਵਿਛਾਏ ਹੇਠ ਹੇਠਾਂ ਉਨੀ ਆਸਣ ਆਦਿਕ ਵਿਛਾ ਕੇ ਕਿਰਿਆ ਕਰਦਾ ਹੈ ਪੂਜਾ ਆਦਿਕਾਂ ਦੀ।
ਗਰ ਤਬ ਵਾਂਗੂ ਲਾਹੇ ਤੇ
ਖੁਰਾਕ ਨੂੰ ਪੇਟ ਚ ਲਾਹੀ ਜਾਂਦਾ ਹੈ, ਧਾਰਮਿਕ ਸ਼ਕਤੀ ਤੋਂ ਰਹਿਤ ਹੈ ਤੂੰ, ਮੈਂ ਹੀ ਕਰੀ ਜਾਂਦਾ ਖਾ ਪੀ ਕੇ।
ਬਿਨ ਕਰ ਤੂਤੀ ਮੁਕਤ ਨਾ ਪਾਈ,
ਕਰਮਾਂ ਦੀ ਕਰਤੂਤ ਤੋਂ ਬਗੈਰ ਮੁਕਤ ਨੀ ਕਿਸੇ ਪ੍ਰਕਾਰ ਪਾ ਸਕੀ ਦੀ।
ਮੁਕਤ ਪਦਾਰਥ ਨਾਮ ਤੇ ਆਈ ਹੈ,
ਪਦਾਰਥਾਂ ਪਾਈ ਤਾਂ ਪ੍ਰਾਪਤ ਨਾ ਜੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੀਏ।
ਰਹਾਉ ਪੂਜਾ ਤਿਲਕ ਕਰਤ ਇਸ ਨਾਨਾ,
ਭਾਈ ਤੂੰ ਪੂਜਾ ਵੀ ਕਰਨਾ, ਠਾਕਰਾਂ ਦੀਆਂ ਟੱਲੀਆਂ ਖੜਕਾਉਣਾ ਹੈ, ਤਿਲਕ ਵੀ ਬਾਰਾਂ ਮੱਥੇ ਤੇ ਛਾਤੀ ਤੇ ਅਤੇ ਗਰਦਨ ਤੇ ਬਖੀਆਂ ਚ ਇਸ ਪ੍ਰਕਾਰ ਦਵਾਰਸ ਤਿਲਕ ਲਾਉਣਾ। ਪੂਜਾ ਤਿਲਕ
ਕਰਤ ਇਸ ਨਾਨਾ,
ਇਸ਼ਨਾਨ ਆਦਿ ਕਰਦਾ, ਤਿੰਨ ਸੰਧਿਆ ਕਰਦਾ ਹੈ, ਠਾਕਰਾਂ ਦੇ ਤਿਲਕ ਲਾਉਣਾ, ਪੂਜਾ ਆਦਿ ਕਰਦਾ ਹੈ, ਇਸ਼ਨਾਨ ਕਰਦਾ ਕਰਾਉਣਾ ਹੈ।
ਛੁਰੀ ਕਾਢ ਲੇਵੈ ਹੱਥ ਦਾਨ,
ਜਦੋਂ ਦਾਨ ਆਉਂਦਾ ਉਦੋਂ ਵੇਲੇ ਛੁਰੀ ਕੱਢ ਲੈਂਦਾ, ਕਹਿੰਦਾ ਪੇਟ ਚ ਮਾਰ ਕੇ ਮਰ ਜੂ, ਤੁਹਾਨੂੰ ਬ੍ਰਹਮ ਹੱਤਿਆ ਲੱਗੂਗੀ ਜੇ ਮੈਨੂੰ ਨਾ ਦਿਓਗੇ। ਇਸ ਪ੍ਰਕਾਰ ਦਾਨ ਲੈਣ ਵੇਲੇ ਕਹਿੰਦੇ ਛੁਰੀ ਕੱਢ ਲੈਂਦਾ ਹੈ, ਜਾਂ ਛੁਰੀ ਨਾਮ ਪੱਤਰੀ ਦਾ ਹੈ, ਪੱਤਰੀ ਰੂਪ ਛੁਰੀ ਨੂੰ ਕੱਢ ਲੈਂਦਾ ਦਾਨ ਲੈਣ ਵਾਸਤੇ। ਇਉਂ ਕਹਿੰਦਾ ਰਾਹੂ ਕੇ ਤੂੰ ਬੈਲ ਹਮਾਰੇ ਸਾੜ ਸਕੀ ਹੈ ਖੇਤੀ, ਪੱਤਰੀ ਹਮਾਰੀ ਬੜੀ ਸ਼ਿਕਾਰ ਮਾਰ ਲਿਆ ਵੇ ਛੇਤੀ। ਇਹ ਛੁਰੀ ਪੱਤਰੀ ਕੱਢ ਲੈਂਦਾ, ਰਾਹੂ ਕੇਤੂ ਦੱਸ ਦਿੰਦਾ ਲੋਕਾਂ ਨੂੰ, ਤੈਨੂੰ ਰਾਹੂ ਦਾ ਜ਼ੋਰ ਹੈ, ਤੁਹਾਡੇ ਤੇ ਕੇਤੂ ਦਾ ਜ਼ੋਰ ਹੈ, ਇਸ ਸਾੜ ਸਤੀ ਖੇਤੀ ਬਣਾਈ ਹੋਈ ਹੈ ਤੈਂ। ਇਸ ਪ੍ਰਕਾਰ ਪੱਤਰੀ ਸਿੱਟਾ ਦੱਸਣ ਰੂਪ ਛੁਰੀ ਕੱਢ ਲੈਂਦਾ, ਪ੍ਰਤਾਖੀ ਛੁਰੀਆਂ ਮਾਰ ਮਾਰ ਕੇ ਲੋਕ ਜਿਹੜੇ ਹੁੰਦੇ ਸਨ ਲੋਕਾਂ ਨੂੰ ਡਰਾਇਆ ਕਰਦੇ, ਆਪਦੇ ਪੇਟ ਵਿਚ ਥੋੜਾ ਵਾਲਾ ਲਹੂ ਕੱਢ ਲੈਣਾ, ਜਜਮਾਨ ਡਰ ਕੇ ਦਾਨ ਦੇ ਦੇਣਾ।
ਵੇਦ ਪੜ੍ਹੈ ਮੁਖ ਮਿੱਠੀ ਬਾਣੀ,
ਅਤੇ ਵੇਦ ਦੀਆਂ ਮੁਖੋਂ ਮਿੱਠੀਆਂ ਬਾਣੀਆਂ ਪੜ੍ਹਦਾ ਮਹਾਰਾ ਕਹਿੰਦੇ ਹੈ।
ਜੀਆਂ ਕੋਤ ਨਾ ਸੰਗੈ ਪ੍ਰਾਣੀ,
ਜੀਆਂ ਨੂੰ ਮਾਰਨ ਤੋਂ ਪ੍ਰਾਣੀਆਂ ਸੰਗਦਾ ਨੀ। ਦੱਸ ਇਹ ਝਟਕਾ ਹੈ ਕੋ ਪਟਕਾ ਹੈ ਕੀ ਹੈ, ਇਹ ਕਿਵੇਂ ਹਲਾਲ ਹੋ ਗਿਆ? ਸੋ ਇਸ ਪ੍ਰਕਾਰ ਜਿਵੇਂ ਮੁਸਲਮਾਨਾਂ ਦਾ ਹਲਾਲ ਨੀ, ਇਵੇਂ ਇਹਨਾਂ ਦਾ ਵੀ ਹਲਾਲ ਨੀ ਹੋ ਸਕਦਾ। ਇਸ ਪ੍ਰਕਾਰ ਮਾਰਨ ਖੰਡਨ ਕੀਤਾ ਹੈ, ਕਹਿੰਦੇ ਜੀਆਂ ਨੂੰ ਮਾਰਦਾ ਪ੍ਰਾਣੀਆਂ ਸੰਗਦਾ ਨੀ, ਬ੍ਰਾਹਮਣ ਦਾ ਕਰਮ ਨੀ ਜੀਆਂ ਨੂੰ ਮਾਰਨਾ, ਸੋ ਰੱਖਿਆ ਕਰਨੀ ਕਰਮ ਹੈ। ਸੋ ਵੇਦਾਂ ਨੂੰ ਮਿੱਠੀ ਬਾਣੀ ਨੂੰ ਪੜ੍ਹਨਾ, ਕਹਿੰਦਾ ਜਿਸ ਦੇ ਉੱਤੇ ਵੇਦ ਦਾ ਪਾਠ ਪੜਿਆ ਜਾਵੇ, ਕਹਿੰਦੇ 100 ਸਾਲ ਸਵਰਗ ਵਿਚ ਉਹ ਘੋੜਾ ਵਸਦਾ ਹੈ, ਤੇ ਤੂੰ ਕਿਉਂ ਨੀ 100 ਸਾਲ ਵਸਦਾ ਆਪਦਾ ਸਿਰ ਦੇ ਜਾਂਦਾ ਜੱਗ ਵਿਚ। ਤੋ ਜੀਆਂ ਨੂੰ ਮਾਰਦਾ ਪ੍ਰਾਣੀਆਂ ਸੰਗਦਾ ਨੀ, ਸੰਕੋਚਦਾ ਨੀ ਹੈ।
ਕਹੋ ਨਾਨਕ ਜਿਸ ਕਿਰਪਾ ਧਾਰੈ,
ਸਾਹਿਬ ਜੀ ਕਹਿੰਦੇ ਤਾਂ ਭਾਈ ਜੀ ਨੇ ਤੂੰ ਮੇਰਾ ਵਾਹਿਗੁਰੂ ਸਰਦੂਤ ਜੀ ਕਹਿੰਦੇ ਕਿਰਪਾ ਦ੍ਰਿਸ਼ਟੀ ਧਾਰਦਾ ਕਰਦਾ ਹੈ।
ਹਿਰਦਾ ਸੁਧ ਬ੍ਰਹਮ ਵਿਚਾਰ,
ਉਹਨਾਂ ਦਾ ਹਿਰਦਾ ਸੁਧ ਹੁੰਦਾ, ਉਹ ਬ੍ਰਹਮ ਆਤਮਾ ਨੂੰ ਵਿਚਾਰਦਾ ਸਾਰਿਆਂ ਜੋ ਸਭ ਮੈਂ ਇਹ ਖੁਦਾ ਕਹਿ ਤੋ ਕਿ ਮੁਰਗੀ ਮਾਰੇ ਜਿਵੇਂ ਮੁੱਲਾ ਨੂੰ ਕਿਹਾ, ਇਵੇਂ ਇਹਨਾਂ ਨੂੰ ਪੰਜਵੇਂ ਪਾਤਸ਼ਾਹ ਨੇ ਕਿਹਾ ਜੀਆਂ ਨੂੰ ਮਾਰਦਾ ਹੋਇਆ ਪ੍ਰਾਣੀਆਂ ਸੰਗਦਾ ਨੀ ਹੈ ਤੂੰ। ਐਸਾ ਜੱਗ ਵਿਚ ਕਹਿੰਦਾ ਪਸ਼ੂ ਪਵਿੱਤਰ ਹੋ ਜਾਂਦਾ, ਮੁਕਤ ਹੋ ਜਾਂਦਾ, ਇਹ ਗੱਲਾਂ ਮਾਰਦਾ ਹੈ।
ਕਹੋ ਨਾਨਕ ਜਿਸ ਕਿਰਪਾ ਧਾਰੈ,
ਗੁਰੂ ਸਾਹਿਬ ਜੀ ਕਹਿੰਦੇ ਜੀ ਨੇ ਮੇਰਾ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਧਾਰਦਾ ਹੈ।
ਹਿਰਦਾ ਸੁਧ ਬ੍ਰਹਮ ਵਿਚਾਰ,
ਹਿਰਦਾ ਸੁਧ ਹੁੰਦਾ, ਉਹ ਬ੍ਰਹਮਾਤਮਾ ਇਤਨਾ ਹੀ ਵਿਚਾਰਦਾ ਹੈ। ਜੱਗ ਆਦਿਕਾਂ ਦੇ ਯਜੁਰਵੇਦ ਦੇ ਵਿਚ ਇਹੋ ਜਿਹੇ ਪ੍ਰਸੰਗ ਲਿਖੇ ਹੋਏ ਹੈ, ਜੱਗ ਕਰਤਾ ਪੁਰਖ ਦੀ ਰਾਣੀ ਘੋੜੇ ਦੇ ਗੁਪਤ ਅੰਗਾਂ ਨੂੰ ਪਕੜਾ ਕੇ ਖੜੇ ਕਰਕੇ ਇਸ ਘੋੜੇ ਦੇ ਤਾਈ ਕਤਲ ਕਰਦੇ ਹਨ। ਉਹ ਜੱਗ ਵਿਚ ਉਹਦੇ 4 ਹਿੱਸੇ ਕਰਕੇ ਇੱਕ ਜੱਗ ਚ ਹਮਲ ਕਰਦੇ ਹੈ, ਇੱਕ ਬ੍ਰਾਹਮਣ ਲੈਂਦੇ ਹਨ, ਇੱਕ ਛਤਰੀਆਂ ਨੂੰ ਦਿੰਦੇ ਹੈ, ਇੱਕ ਰਾਜੇ ਨੂੰ ਦਿੰਦੇ ਹੈ, ਇਸ ਪ੍ਰਕਾਰ ਦੇ ਹਿੱਸੇ ਜੇ ਹਨ। ਸੋ ਇਹ ਜਿਹੀਆਂ ਗੱਲਾਂ ਜਿਹੜੀਆਂ ਉਹ ਕਹਿਣ ਯੋਗ ਨੀ, ਇਹ ਬੁਰੇ ਵਿਚਾਰਾਂ ਵਾਲੀਆਂ ਗੱਲਾਂ ਉੱਥੇ ਕਰਦੇ ਹਨ।
ਹਿਰਦਾ ਸੁਧ ਬ੍ਰਹਮ ਵਿਚਾਰ,
ਹਿਰਦਾ ਉਹਦਾ ਸੁਧ ਹੁੰਦਾ ਜਿਹੜਾ ਬ੍ਰਹਮਾਤਮਾ ਦੀ ਵਿਚਾਰ ਕਰੇ, ਸਾਹਿਬ ਕਹਿੰਦੇ ਹਨ।
ਗੌੜੀ ਮਹੱਲਾ ਪੰਜਵਾ, ਫਿਰ ਘਰ ਬੈਸੋ ਹਰ ਜਨ ਪਿਆਰੇ।
ਸਾਹਿਬ ਜੀ ਜਿਸ ਵਕਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਵਿਆਹ ਕਰਕੇ ਆਏ, ਉਸ ਵਕਤ ਸੁਧੀ ਦਾ ਚੜ ਕੇ ਆਉਣਾ ਸੰਗਤਾਂ ਨੇ ਸੁਣ ਲਿਆ। ਅੰਮ੍ਰਿਤਸਰ ਸਾਹਿਬ ਚ ਬਹੁਤ ਸਾਰੀ ਹਿਲਚਲੀ ਹੋ ਗਈ, ਸੰਗਤਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ, ਅੱਗੇ ਤਾਂ 42 ਸਾਲ ਚਲੇ ਗਏ ਸੀ, ਹੁਣ ਤਾਂ ਚੜ ਕੇ ਆ ਰਿਹਾ ਹੈ। ਗੁਰੂ ਮਹਾਰਾਜ ਸਾਹਿਬ ਨੇ ਪਿੱਛੇ ਵੀ ਸ਼ਬਦ ਉਚਾਰਿਆ ਸੀ, ਜਿਹੜਾ ਗਰੀਬਾਂ ਉੱਪਰ ਜੇ ਖਿੰਜਾ ਦਾੜੀ ਪਾਰਗੋਂ ਸਾਗਰ ਸਾੜੀ, ਮਹਾਰਾਜ ਸਾਹਿਬ ਸੰਗਤ ਦੀ ਰੱਖਿਆ ਕਰਨ ਵਾਸਤੇ, ਸ਼ਬਦ ਅੰਮ੍ਰਿਤਸਰ ਸਾਹਿਬ ਦੀ ਰੱਖਿਆ ਕਰਨ ਵਾਸਤੇ ਇਹ ਸ਼ਬਦ ਉਚਾਰਨ ਕੀਤਾ ਹੈ।
ਗੌੜੀ ਮਹੱਲਾ ਪੰਜਵਾ ਫਿਰ ਘਰ ਬੈਸੋ ਹਰ ਜਨ ਪਿਆਰੇ।
ਪਿਆਰੇ ਜਨ ਗੁਰਸਿੱਖੋ, ਇਸ ਤੋਂ ਘਰਾਂ ਚ ਬੈਠੋ, ਕਿਧਰ ਨਿਕਲ ਕੇ ਜਾਣਾ ਹੈ ਤੁਸੀਂ, ਕਿਸ ਪਾਸੇ? ਇਸ ਵਕਤ ਤੁਹਾਨੂੰ ਇਹ ਜਿਹੜੀ ਹਾਲਤ ਹੋਈ ਵੀ ਅਸੀਂ ਚਲੇ ਜਾਈਏ ਅੰਮ੍ਰਿਤਸਰ ਛੱਡ ਕੇ, ਕਿੱਥੇ ਟਿਕ ਕੇ ਬੈਠਣਾ ਕਰੋ ਹਰੀ ਦੇ ਪਿਆਰੇ ਜਨੋ ਸੰਤ ਭਗਤੋ?
ਸਤਿਗੁਰ ਤੋਰੇ ਕਾਜ ਸਵਾਰੇ,
ਫਿਰ ਹੋ ਕੇ ਸਾਧ ਸੰਗਤ ਰੂਪੀ ਘਰ ਚ ਫਿਰ ਹਰੀ ਦੇ ਪਿਆਰੇ ਜਨੋ ਸੰਤ ਜਨੋ ਬੈਠਣਾ ਕਰੋ, ਫਿਰ ਹੋ ਕੇ ਘਰ ਅੰਤਾ ਕਰਨ ਦੇ ਅੰਦਰ ਚ ਸਥਿਤ ਹੋ ਕੇ ਤੁਰਿਆ ਪਦ ਰੂਪੀ ਘਰ ਚ ਬੈਠਣਾ ਕਰੋ ਹਰੀ ਦੇ ਪਿਆਰੇ ਜਨੋ।
ਸਤਿਗੁਰ ਤੋਰੇ ਕਾਜ ਸਵਾਰੇ,
ਸਤਿਗੁਰੂ ਸਾਹਿਬ ਨੂੰ ਤੁਹਾਡੇ ਇਹ ਸੰਸਾਰ ਦੇ ਕਾਰਜ ਵੀ ਸਵਾਰ ਦਿੱਤੇ ਹੈ, ਪਰਮਾਰਥ ਦੇ ਕਾਰਜ ਵੀ ਸਵਾਰ ਦਿੱਤੇ ਹਨ।
ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ,
ਦੁਸ਼ਟ ਹੋਣਗੇ ਦੂਤੀਆਂ ਲੈਣ ਵਾਲੇ, ਇਸ ਪ੍ਰਕਾਰ ਸੁਲਹੀ ਤੇ ਸੁਲੱਭੀ ਆਦਿਕ ਉਹ ਪਰਮੇਸ਼ਰ ਨੂੰ ਮਾਰ ਦਿੱਤੇ ਹੈ। ਆਵਿਆਂ ਚ ਪੈ ਕੇ ਸੁਲਹੀ ਸੜ ਗਿਆ ਸੀ, ਸੁਲੱਭੀ ਚੜ੍ਹ ਕੇ ਆਇਆ, ਉਸ ਵੇਲੇ ਗੋਇੰਦਵਾਲ ਸਾਹਿਬ ਦੇ ਮੰਡ ਵਿਚ ਸਜਦਾ ਨੂੰ ਮਾਰ ਦਿੱਤਾ ਸੀ। ਇਸ ਪ੍ਰਕਾਰ ਫਰਮਾਉਂਦੇ ਹੈ ਦੁਸ਼ਟ ਜਿਹੜੇ ਹੈ ਪ੍ਰਿਥੀ ਆਦਿਕ ਦੂਤ ਜੋ ਹਨ ਅਨੇਕ ਪ੍ਰਕਾਰ ਸੁਲੱਭੀ ਆਦਿਕ, ਇਹ ਸਭ ਪਰਮੇਸ਼ਰ ਨੂੰ ਮਾਰ ਕੇ ਭੈ ਨਾ ਕਰੋ ਸੰਗਤ। ਇਵੇਂ ਦੁਸ਼ਟ ਜੋ ਅਗਿਆਨ ਆਦਿਕ ਹੈ, ਦੂਤ ਜੋ ਕਾਮ ਕ੍ਰੋਧ ਆਦਿਕ ਹੈ, ਇਹ ਪਰਮੇਸ਼ਰ ਅਧਿਕਾਰੀਆਂ ਦੇ ਸਾਰੇ ਨਿਵਰਤ ਕਰ ਦਿੱਤੇ ਹਨ।
ਜਨ ਕੀ ਪੈਜ ਰੱਖੀ ਕਰਤਾਰੇ,
ਜਨਾ ਦੀ ਪੈਜ ਸੱਚੇ ਪਾਤਸ਼ਾਹ ਨੂੰ ਪ੍ਰਤੱਗਿਆ ਰੱਖਣੀ ਕੀਤੀ ਕਰਤਾਰ ਅਕਾਲ ਪੁਰਖ ਨੇ।
ਬਾਦਸ਼ਾਹ ਸਾਹ ਸਭ ਵਸ ਕਰ ਦੀਨੇ,
ਬਾਦਸ਼ਾਹ ਜਿਹੜਾ ਹੈ ਜਹਾਂਗੀਰ, ਉਹਨੇ ਵੀ ਕਿਹਾ ਜੋ ਗੁਰੂ ਰਾਮਦਾਸ ਸਾਹਿਬ ਜੀ ਨੇ ਕਰਤਾ ਮੈਂ ਨੀ ਉਹਨੂੰ ਮੋੜ ਸਕਦਾ, ਪਿੱਛੇ ਨੂੰ ਨਿਰੁੱਤਰ ਕਰਤਾ ਸੀ। ਉਹ ਬਾਦਸ਼ਾਹ ਜਹਾਂਗੀਰ ਵੀ ਅਤੇ ਸ਼ਾਹ ਜਿਹੜੇ ਸਨ ਵਜ਼ੀਰ ਖਾਂ ਆਦਿਕ ਸਾਰੇ ਵਸ ਕਰ ਦਿੱਤੇ ਮਹਾਰਾਜ ਨੇ। ਉਹਦਾ ਜਲੋਧਰ ਦੀ ਬਿਮਾਰੀ ਚੱਕ ਕੇ ਸਿੱਖ ਬਣਾ ਲਿਆ, ਸੁਖਮਨੀ ਸਾਹਿਬ ਦਾ ਨਿਜਮੀ ਹੋ ਗਿਆ ਸੀ।
ਅੰਮ੍ਰਿਤ ਨਾਮ ਮਹਾਰਾਸ ਪੀਨੇ,
ਇਸੇ ਪ੍ਰਕਾਰ ਬਾਦਸ਼ਾਹ ਜੋ ਅਗਿਆਨ ਹੈ ਤੇ ਸ਼ਾਹ ਜਿਹੜਾ ਬਣਿਆ ਹੋਇਆ ਮਾਨੋ ਹੈ, ਇਹ ਸਾਰੇ ਵਸ ਕਰ ਦਿੱਤੇ ਹੈ। ਬਾਦਸ਼ਾਹ ਮਾਨੋ ਹੈ, ਸ਼ਾਹੂਕਾਰ ਦੀ ਨਿਆਈ ਜਿਹੜੇ ਅੰਦਰ ਤਨ ਦੇ ਪ੍ਰਾਣ ਆਦਿਕ ਹਨ, ਇਹ ਸਾਰਿਆਂ ਨੂੰ ਸਿਮਰਨ ਦੇ ਨਾਲ ਵਸ ਕਰ ਲਿਆ ਹੈ।
ਅੰਮ੍ਰਿਤ ਨਾਮ ਮਹਾਰਸ ਪੀਨੇ,
ਬਾਦਸ਼ਾਹ ਕੌਣ? ਮੋਹ ਬਣਿਆ ਹੋਇਆ ਸੀ ਜਿਹੜਾ, ਉਹੀ ਵਸ ਕਰਤਾ। ਸ਼ਾਹੂਕਾਰ ਜਿਹੜਾ ਮਨ ਬਣਿਆ ਸੀ ਉਹੀ ਵਸ ਕਰ ਦਿੱਤਾ। ਇਹ ਸਾਰੇ ਅਧੀਨ ਕਰਕੇ ਆਸੀ ਸੰਪਦਾ ਦੇਵੀ ਸੰਪਦਾ ਦਾ ਹੰਕਾਰ ਨੀ ਫੁਰਦਾ ਹੈ।
ਅੰਮ੍ਰਿਤ ਨਾਮ ਮਹਾਰਸ ਪੀਨੇ,
ਅੰਮ੍ਰਿਤ ਕਰਨ ਵਾਲਾ ਨਾਮ ਜੋ ਪਰਮੇਸ਼ਰ ਦਾ ਮਹਾਰਸ ਬ੍ਰਹਮਾਨੰਦ ਦੇਣ ਵਾਲਾ ਹੈ, ਉਸ ਨੂੰ ਪੀਨੇ ਪੀਣਾ ਕਰਦੇ ਹਾਂ।
ਨਿਰਭਉ ਹੋਏ ਭਜੋ ਭਗਵਾਨ,
ਨਿਰਭਉ ਹੋ ਜਾਓਗੇ ਭਗਵਾਨ ਪਰਮੇਸ਼ਰ ਦਾ ਭਜਨ ਕਰੋ, ਨਿਰਭਉ ਹੋ ਕੇ ਪਰਮੇਸ਼ਰ ਦਾ ਭਜਨ ਕਰੋ, ਸੰਸਥਾ ਨਾ ਰੱਖੋ ਹਿਰਦੇ ਚ ਕੋਈ।
ਸਾਧ ਸੰਗਤ ਮਿਲ ਕੀਨੋ ਦਾਨ,
ਭਾਈ ਸਾਧ ਸੰਗਤ ਨਾਲ ਮਿਲਣੇ ਕਰਕੇ ਮਹਾਰਾਜ ਨੇ ਨਾਮ ਦਾ ਦਾਨ ਸਾਨੂੰ ਦੇਣਾ ਕੀਤਾ। ਜੋ ਸਾਧ ਸੰਗਤ ਨਾਲ ਮਿਲੇ ਹੈ ਉਹਨਾਂ ਨੂੰ ਮਹਾਰਾਜ ਜੀ ਨੇ ਨਾਮ ਦਾ ਦਾਨ ਦੇਣਾ ਕੀਤਾ, ਬਖਸ਼ਿਸ਼ ਕੀਤੀ ਹੈ।
ਸਰਨ ਪਰੇ ਪ੍ਰਭ ਅੰਤਰ ਜਾਨੀ,
ਸਰਨ ਪਏ ਹਾਂ ਪ੍ਰਭੂ ਜਿਹੜਾ ਸਾਰਿਆਂ ਦੇ ਅੰਦਰ ਲਈ ਜਾਣਨ ਵਾਲਾ ਪਰਮੇਸ਼ਰ ਹੈ।
ਨਾਨਕ ਓਟ ਪਕੜੀ ਪ੍ਰਭ ਸੋਚ,
ਪ੍ਰਭੂ ਸਵਾਮੀ ਅਕਾਲ ਪੁਰਖ ਦੀ ਗੁਰੂ ਸਾਹਿਬ ਜੀ ਕਹਿੰਦੇ ਟੇਕ ਪਕੜਨਾ ਕੀਤੀ ਇਹ ਭਾਈ।
ਗੌੜੀ ਮਹੱਲਾ ਪੰਜਵਾ ਹਰ ਸੰਘ ਰਾਤੇ ਭਾਏ ਨਾ ਜਲੈ,
ਗੁਰੂ ਮਹਾਰਾਜ ਸਾਹਿਬ ਅਸੀਂ ਮਹਾਰਾਜ ਦੇ ਨਾਮ ਦਾ ਜੁੜ ਜਾਈਏ, ਸਾਡੀ ਰੱਖਿਆ ਹੋਊ ਕਿ ਨਹੀਂ, ਤਾਂ ਮਹਾਰਾਜ ਸਾਹਿਬ ਰੱਖਿਆ ਦਾ ਸ਼ਬਦ ਉਚਾਰਦੇ ਨੇ ਗੁਰਸਿੱਖੋ।
ਹਰ ਸੰਘ ਰਾਤੇ ਭਾਏ ਨਾ ਜਲੈ,
ਜੋ ਹਰੀ ਦੇ ਨਾਲ ਰੰਗੇ ਜਾਣਗੇ ਉਹ ਅੱਗ ਚ ਨਹੀਂ ਸੜ ਸਕਣਗੇ। ਦੇਖ ਲੋ ਮਾਤਾ ਦੇ ਗਰਭ ਦੀ ਅੱਗ ਚ ਨਹੀਂ ਸੜੇ, ਪ੍ਰਹਿਲਾਦ ਭਗਤ ਨੂੰ ਅੱਗ ਸਿੱਟਿਆ ਸੀ, ਅੱਗ ਸਾੜ ਨਹੀਂ ਸਕੀ, ਹੋਈ ਸੜ ਗਈ ਸੀ ਤੇ ਪ੍ਰਹਿਲਾਦ ਬਚ ਗਿਆ ਸੀ। ਇਸੇ ਪ੍ਰਕਾਰ ਕਬੀਰ ਜੀ ਨੂੰ ਅੱਗ ਵਿੱਚ ਸਿੱਟਿਆ ਸੀ ਸਿਕੰਦਰ ਬਾਦਸ਼ਾਹ ਨੇ, ਇਹ ਵੀ ਅੱਗ ਚ ਨਹੀਂ ਸੜੇ। ਇਸ ਪ੍ਰਕਾਰ ਹਰੀ ਦੇ ਨਾਲ ਰੰਗੇ ਹੋਏ ਮਾਇਆ ਰੂਪੀ ਅੱਗ ਚ ਨਹੀਂ ਸੜਦੇ, ਤ੍ਰਿਸ਼ਨਾ ਰੂਪੀ ਅੱਗ ਚ ਨਹੀਂ ਸੜਦੇ, ਨਰਕ ਦੀ ਅੱਗ ਵਿੱਚ ਵੀ ਨਹੀਂ ਸੜਦੇ, ਨਰਕਾਂ ਨੂੰ ਵੀ ਠੰਡੇ ਕਰ ਦਿੰਦੇ ਹਨਗੇ। ਇਸ ਪ੍ਰਕਾਰ ਕਿਸੇ ਪ੍ਰਕਾਰ ਦੀ ਅੱਗ ਈਰਖਾ ਦੀ ਅੱਗ ਵਿੱਚ, ਤ੍ਰਿਸ਼ਨਾ ਦੀ ਅੱਗ ਵਿੱਚ, ਕ੍ਰੋਧ ਦੀ ਅੱਗ ਵਿੱਚ, ਨਹੀਂ ਉਹ ਸੜਦੇ ਕਾਲ ਦੀ ਅੱਗ ਵਿਚ ਵੀ
ਹਰ ਸੰਗ ਰਾਤੀ ਮਾਇਆ ਨਹੀਂ ਛਲੈ
ਜੋ ਹਰੀ ਦੇ ਵਿਚ ਰੰਗੇ ਉਹਨਾਂ ਨੂੰ ਮਾਇਆ ਨਹੀਂ ਛੱਡ ਸਕਦੀ ਤੁਸੀਂ ਰਾਈ ਮੁਝੇ ਪੈ ਅਨ ਕਰੇ ਕਰ ਭੇਸ ਹਮ ਰਾਖੇ ਗੁਰੇ ਆਪਣੇ ਉਨ ਕੀਨੋ ਆਦੇਸ ਅਨੇਕਾਂ ਭੇਸ ਧਾਰ ਕੇ ਕਦੇ ਤਾਣੀ ਬਣਾਉਣ ਵਾਲੀ ਬਣ ਕੇ ਆ ਗਈ ਕਦੇ ਮੋਹਰਾ ਦੇਣ ਵਾਲੀ ਸ਼ਾਹੂਕਾਰਨੀ ਬਣ ਕੇ ਆ ਗਈ ਕਿਉਂ ਬੜੇ ਭੇਸ ਬਣਾ ਕੇ ਕਬੀਰ ਜੀ ਕਹਿੰਦੇ ਅਸੀਂ ਸਾਡੇ ਕੋਲ ਆਈ ਸੀ ਤੇ ਸਾਡੀ ਗੁਰੂ ਸਾਹਿਬ ਰੱਖਿਆ ਕੀਤੀ ਹੈ ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੇ ਡਾਰੀ ਉਹ ਕਬੀਰ ਸੰਤਨ ਕੀ ਬੈਨ ਤੀਨ ਲੋਕ ਕੀ ਪਿਆਰੀ ਕਿਉਂ ਸਾਡੇ ਤਾਈ ਮਹਾਰਾਜ ਸਾਹਿਬ ਰੱਖਿਆ ਹੈ ਹਰ ਸੰਗ ਰਾਤੇ
ਹਰ ਸੰਗ ਰਾਤੇ ਮਾਇਆ ਨਹੀਂ ਛਲੈ
ਹਰੀ ਦੇ ਸੰਗ ਰੰਗਿਆ ਹੋਇਆ ਮਾਇਆ ਨਹੀਂ ਛੜਦੀ ਇੱਕ ਵਾਰੀ ਦੀ ਗੱਲ ਹੈ ਸਾਰ ਸੰਗ ਜੀ ਭਗਤ ਜੀ ਬੈਠੇ ਸਨ ਕਿ ਰਾਣੀ ਦਾ ਰੂਪ ਧਾਰ ਕੇ ਮਾਇਆ ਆ ਗਈ ਆ ਕੇ ਕਹਿਣ ਲੱਗੀ ਮਹਾਰਾਜ ਮੈਨੂੰ ਕੋਈ ਸੇਵਾ ਦੱਸੋ ਲੋਈ ਨੇ ਵੇਖ ਲਈ ਕੋਲੇ ਬੈਠੀ ਕਹਿਣ ਲੱਗੀ ਮਹਾਰਾਜ ਕੌਣ ਹੈ ਰਾਣੀ ਚੰਗੇ ਲੀਲੇ ਗਹਿਣ ਗਹਿਣੇ ਪਾਏ ਹੈ ਇਹ ਤੁਸੀਂ ਭਗਤ ਬਣ ਕੇ ਇਹਦੇ ਨਾਲ ਗੱਲਾਂ ਬਾਤਾਂ ਕਰਦੇ ਹੋ ਦੱਸੋ ਕਿਉਂ ਪ੍ਰਾਈਵੇਟ ਬੈਠੇ ਹੋ ਸੁਣ ਕੇ ਕਿਹਾ ਲੋਈ ਇਹ ਮਾਇਆ ਸੀ ਕਹਿੰਦੇ ਮਹਾਰਾਜ ਫਿਰ ਭੁੱਖੇ ਕਿਉਂ ਮਾਰਦੇ ਹੋ ਸਾਨੂੰ ਲੈ ਲਓ ਮਾਇਆ ਥੋੜੀ ਵਾਲੀ ਕਹਿਣ ਲੱਗੇ ਵਿਘਨ ਪਾਉਂਦੀ ਲੋਈ ਇਹਨੂੰ ਅਸੀਂ ਅੰਗੀਕਾਰ ਨਹੀਂ ਕਰਦੇ ਰਾਦਰ ਨਹੀਂ ਕਰਦੇ ਕਹਿੰਦੇ ਚੰਗਾ ਜੀ ਜੇ ਤੁਸੀਂ ਨਹੀਂ ਲੈਣੀ ਮੇਰੇ ਭਰਾਵਾਂ ਨੂੰ ਦੇ ਦਿਓ ਕਹਿੰਦੇ ਚੰਗਾ ਕੱਲ ਨੂੰ ਆਈ ਤਾਂ ਕਹਿ ਜਾਵਾਂਗੇ ਦੂਏ ਦਿਨ ਮਾਇਆ ਆਈ ਮੱਥਾ ਟੇਕਣ ਆਗਿਆ ਦੇਤੀ ਕੋਈ ਲੋਈ ਦੇ ਭਰਾਵਾਂ ਨੂੰ ਜਲਵਾ ਵਿਖਾ ਉਸ ਵੇਲੇ ਮਾਇਆ ਨੂੰ ਜਾ ਕੇ ਆਗਿਆ ਭਗਤਾਂ ਦੀ ਮੰਨ ਕੇ ਲੋਈ ਦੇ ਪੇਕਿਆਂ ਦੇ ਘਰ ਚ ਭਰਾਵਾਂ ਦੇ ਘਰ ਜਾ ਪ੍ਰਵੇਸ਼ ਹੋਈ ਜਲਾਹੇ ਆਪੋ ਵਿੱਚ ਲੜ ਕੇ ਖੱਡੀਆਂ ਪੱਟ ਲਈਆਂ ਖੱਡੀਆਂ ਪੱਟਣ ਚੋਂ ਮੋਹਰਾਂ ਨਿਕਲ ਆਈਆਂ ਚੇਤੋਂ ਮੋਹਰਾਂ ਨਿਕਲਣ ਤੋਂ ਪਾਤਸ਼ਾਹ ਦੇ ਵਜ਼ੀਰ ਬਣ ਗਏ ਸਿਕੰਦਰ ਲੋਧੀ ਨੂੰ ਵਜ਼ੀਰ ਬਣਾ ਲਏ ਕੁਛ ਚ ਰਹਿੰਦਿਆਂ ਸਮਾਂ ਆਇਆ ਇੱਕ ਦਿਨ ਸਿਕੰਦਰ ਦੇ ਜਿਹੜਾ ਲੜਕਾ ਸੀ ਟਿੱਕਾ ਉਹਨੂੰ ਕਿਸੇ ਹੋਰ ਰਾਜੇ ਨੇ ਆਪਣੀ ਪੁੱਤਰੀ ਦਾ ਸਾਥ ਭੇਜਿਆ ਤੇ ਇਹ ਜਿਹੜੇ ਕਬੀਰ ਦੇ ਆਪਣੇ ਲੋਹੀ ਦੇ ਭਰਾ ਸਨ ਇਹਨਾਂ ਨੇ ਕਿਹਾ ਉਸ ਵੇਲੇ ਉਹਨੂੰ ਵਜ਼ੀਰ ਆਇਆ ਸੀ ਜਿਹੜਾ ਲੈ ਕੇ ਸਾਥ ਕਹਿਣ ਲੱਗਾ ਜੀ ਰਾਜੇ ਦੇ ਲੜਕੇ ਨੂੰ ਸਾਥ ਕਰਨਾ ਅਸੀਂ ਇਹ ਕਹਿੰਦੇ ਸਾਡੇ ਅੱਲਾ ਦਿੱਤੇ ਨੂੰ ਕਰਦੇ ਰਾਜੇ ਦਾ ਮੁੰਡਾ ਤਾਂ ਏਡਾ ਸਿਆਣਾ ਨਹੀਂ ਉਹ ਹੈਰਾਨ ਹੋ ਗਿਆ ਕਹਿੰਦੇ ਮੈਂ ਰਾਜਪੁੱਤਰੀ ਦਾ ਵਿਸਾਖ ਲੈ ਕੇ ਆਇਆ ਤੇ ਵਜ਼ੀਰ ਕਿੱਡਾ ਵਿਗੜਿਆ ਹੋਇਆ ਇਹ ਕਿਉਂ ਕਹਿੰਦਾ ਰਾਜੇ ਨੂੰ ਪ੍ਰਾਈਵੇਟ ਸਿਕੰਦਰ ਨੂੰ ਕਿਹਾ ਕਿ ਸਿਕੰਦਰ ਮੈਂ ਤੇਰੇ ਪੁੱਤਰ ਵਾਸਤੇ ਸਾਥ ਲੈ ਕੇ ਆਇਆ ਸੀ ਤੇਰੇ ਵਜ਼ੀਰ ਇੰਨੇ ਵਿਗੜੇ ਉਹ ਕਹਿੰਦੇ ਸਾਡੇ ਮੁੰਡੇ ਨੂੰ ਕਰ ਗਿਆ ਰਾਜ ਦਾ ਮੁੰਡਾ ਏਡਾ ਸਿਆਣਾ ਨਹੀਂ ਹੈ ਇਹ ਗੱਲ ਸੁਣ ਕੇ ਕਹਿਣ ਲੱਗਾ ਫੇਰ ਕਿਵੇਂ ਕਰੀਏ ਕਹਿੰਦੇ ਤਾਂ ਤੇਰੇ ਬਰੂਦ ਨੂੰ ਉਡਾਉਣ ਵਾਲੇ ਹੈ ਕਹਿੰਦੇ ਚੰਗਾ ਮੈਂ ਫਿਰ ਉਡਾ ਦੂ ਇਹਨਾਂ ਨੂੰ ਐਂ ਕਰ ਤੂੰ ਉਹਨਾਂ ਨੂੰ ਕਹਿ ਲਿਆ ਵੀ ਤੁਹਾਡੇ ਅੱਲਾ ਦਿੱਤੇ ਨੂੰ ਮੈਂ ਸਾਥ ਕੀਤਾ ਤੇ ਕੋਈ ਤਰੀਕ ਰੱਖ ਲਿਆ ਉਹ ਤਰੀਕ ਰੱਖ ਕੇ ਚਲਿਆ ਗਿਆ ਵਜ਼ੀਰ ਉਸ ਦਿਨ ਮੰਦਰ ਤਿਆਰ ਕੀਤਾ ਬਰੂਦ ਹੇਠਾਂ ਰੱਖ ਰੱਖ ਕੇ ਸਿਕੰਦਰ ਨੇ ਸਾਰਾ ਜਿੰਨਾ ਪਰਿਵਾਰ ਸੀ ਸਾਰਾ ਬੁਲਾ ਲਿਆ ਬੁਲਾ ਕੇ ਪਰਿਵਾਰ ਦੇ ਤਾਈ ਕਹਿਣ ਲੱਗਾ ਹੋਏ ਹੋਰ ਤਾਂ ਨੀ ਕੋਈ ਰਹਿੰਦਾ ਇਹ ਕਹਿਣ ਲੱਗਾ ਕਿ ਕਬੀਰ ਅਜੇ ਰਹਿੰਦਾ ਲੋਹੀ ਨੀ ਆਈ ਇੱਧਰ ਕਬੀਰ ਸਾਹਿਬ ਤੇ ਲੋਹੀ ਨੂੰ ਸੁਨੇਹਾ ਆਇਆ ਵੀ ਛੇਤੀ ਆਓ ਕਬੀਰ ਸਾਹਿਬ ਜਾਣਦੇ ਸਨ ਇਹ ਕੋਈ ਪਛੜ ਨੇ ਤੁਰਨ ਨਾ ਲੋਹੀ ਕਹੇ ਤੂੰ ਛੇਤੀ ਨੀ ਤੁਰਦੇ ਅਖੀਰ ਕਾਂਸੀ ਤੋਂ ਬਾਹਰ ਜਦੋਂ ਕਬੀਰ ਨਿਕਲਿਆ ਉਦੋਂ ਜਿਸ ਮੰਦਰ ਦੇ ਵਿੱਚ ਇਹਨਾਂ ਨੂੰ ਟਿਕਾਇਆ ਸੀ ਸਗਨ ਦੇਣ ਵਾਸਤੇ ਉਹ ਮੰਦਰ ਦੇ ਅੱਗ ਲਾ ਤੀ ਬਰੂਦ ਨੂੰ ਅੱਗ ਲੱਗਣ ਤੋਂ ਬੜੇ ਉੱਚੀ ਉੱਚੀ ਮਕਾਨ ਉੱਡਣ ਲੋਹੀ ਕਹਿੰਦੀ ਮੇਰੇ ਭਰਾਵਾਂ ਦੇ ਬੁਰਜ ਉੱਡਦੇ ਕਹਿੰਦੇ ਚੱਲ ਕੇ ਵੇਖੇਗੀ ਜਦੋਂ ਵੇਖਿਆ ਜਾ ਕੇ ਨਾ ਉੱਥੇ ਭਰਾ ਨਾ ਕੋਈ ਭਤੀਜਾ ਸਾਰੇ ਵਿੱਚ ਉੱਡ ਗਏ ਜਿੰਨਾ ਪਰਿਵਾਰ ਸੀ ਸਾਥ ਸੰਬੰਧੀ ਫਿਰ ਲੱਗੀ ਰੋਣ ਕਹਿਣ ਲੱਗੇ ਰੋਂਦੀ ਕਿਉਂ ਇਹਨਾਂ ਦਾ ਸੁਭਾਅ ਹੀ ਇਹੋ ਜਿਹਾ ਹੈ ਤੂੰ ਇਹ ਮੰਗੇ ਸੀ ਇਹਨਾਂ ਆਪਦਾ ਜਲਵਾ ਵਿਖਾਤਾ ਸੀ ਤਾਂ ਹੀ ਅੰਗੀਕਾਰ ਨਹੀਂ ਕਰਦੇ ਸੁਣ ਕੇ ਲੋਹੀ ਨੂੰ ਉਦੋਂ ਬਾਹਰ ਨਹੀਂ ਫਿਰ ਕੋਈ ਇੱਛਾ ਪਦਾਰਥ ਦੀ ਕੀਤੀ ਸਾਹਿਬ ਕਬੀਰ ਜੀ ਕਹਿੰਦੇ ਮਹਾਰਾਜ ਕਹਿੰਦੇ ਹਨ
ਹਰ ਸੰਗ ਰਾਤੀ ਮਾਇਆ ਨਹੀਂ ਛਲੈ
ਇਸ ਪ੍ਰਕਾਰ ਹਜੇ ਚਰੰਗਿਆ ਹੋਇਆ ਮਾਇਆ ਨਹੀਂ ਛਲ ਸਕਦੀ ਜਿਵੇਂ ਕਬੀਰ ਨਿਰਲੇਪ ਰਿਹਾ ਸੀ
ਹਰ ਸੰਗ ਰਾਤੀ ਨਹੀਂ ਡੁੱਬੈ ਜਲਾ
ਚਰੰਗੇ ਉਹਨਾਂ ਨੂੰ ਪਾਣੀ ਚ ਵੀ ਨਹੀਂ ਡੁੱਬਦੇ ਜਿਵੇਂ ਪ੍ਰਹਿਲਾਦ ਜੀ ਨੀ ਡੁੱਬੇ ਕਬੀਰ ਜੀ ਨੂੰ ਕੰਸ ਗੰਗਾ ਚ ਡੋਬਣਾ ਚਾਹਿਆ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗਸ਼ਾਲਾ ਪਰ ਬੈਠੇ ਕਬੀਰ ਇਹ ਹਰੀ ਨਾਲ ਜਿਹੜੇ ਰੰਗੇ ਹੈ ਉਹ ਜਲ ਵਿੱਚ ਜਿਵੇਂ ਭਾਈ ਗੁਰਦਾਸ ਸਾਹਿਬ ਨੇ ਸਾਰੀ ਆਗ ਦੀ ਸੰਗਤ ਪਾਰ ਕਰ ਲਈ ਸੀ ਵਿਆਸਾ ਚ ਨਹੀਂ ਸੀ ਡੁੱਬੇ ਗੋਡੇ ਗੋਡੇ ਪਾਣੀ ਸਾਰਿਆਂ ਦੇ ਆਇਆ ਸੀ ਇਉਂ ਮਹਾਰਾਜ ਗੁਰਮੇਰੇ ਸੰਗ ਸਦਾ ਹਿਮਾਲੇ ਤੁਕ ਪੜਦੇ ਆਏ ਸਨ ਸਾਰੇ ਇਸੇ ਪ੍ਰਕਾਰ ਸਾਹਿਬ ਸੰਗੇ ਜੀ ਪਦਾਰਥ ਰੂਪੀ ਪਾਣੀ ਚ ਨਹੀਂ ਉਹ ਡੁੱਬਣਗੇ ਜੋ ਮਹਾਰਾਜ ਦੇ ਨਾਮ ਦੇ ਰੰਗੇ ਜਾਣਗੇ।
ਹਰ ਸੰਗ ਰਾਤੀ ਸੁਫਲ ਫਲ,
ਜੋ ਹਰੀ ਦੇ ਨਾਂ ਉੱਤੇ ਉਹ ਸਹਿਜ ਗਿਆਨ ਫਲਦੇ ਫਲਦੇ ਹਨ।
ਸਭ ਭੈ ਮਿਟਹਿ ਤੁਮਾਰੇ ਨਾਮ,
ਸਾਰੇ ਭੈ ਸੱਚੇ ਪਾਤਸ਼ਾਹ ਸਾਡੇ ਨਾਮ ਕਰਕੇ ਮਿਟ ਜਾਂਦੇ ਹਨ।
ਪੀਟਤ ਸੰਗ ਹਰ ਹਰ ਗੁਣ ਗਾਏ,
ਸੰਗਤ ਨਾਲ ਮਿਲਣੇ ਕਰਕੇ ਹਰ ਹਰ ਪਰਮੇਸ਼ਰ ਆਪਦੇ ਗੁਣ ਗਾਏ ਜਾਂਦੇ ਹਨ।
ਰਹਾਉ ਹਰ ਸੰਗ ਰਾਤੀ ਮਿਟੈ ਸਭ ਚਿੰਤਾ,
ਜੋ ਹਰੀ ਦੇ ਨਾਮ ਰੰਗੇ ਪੁਰਸ਼ਾਂ ਦੀ ਸਾਰੀ ਚਿੰਤਾ ਤੇ ਫਿਕਰ ਵੀ ਸਭ ਮਿਟ ਜਾਂਦੇ ਹਨ।
ਹਰ ਕਿਉਂ ਸੂ ਰਚੈ ਜਿਸ ਸਾਧ ਕਾ ਮੰਤਰ,
ਸਾਧ ਉਹ ਪੁਰਖ ਰਾਜਦੇ ਜਿਨ੍ਹਾਂ ਨੂੰ ਸਾਧ ਸੰਗਤ ਦਾ ਮੰਤਰ ਉਪਦੇਸ਼ ਪ੍ਰਾਪਤ ਹੋਇਆ ਹੈ।
ਹਰ ਸੰਗ ਰਾਤੀ ਜਮ ਕੀ ਨਹੀਂ ਤਰਾ,
ਜੋ ਹਰੀ ਦੇ ਨਾਮ ਰੰਗੇ ਹੋਏ ਪਰਮੇਸ਼ਰ ਨੂੰ ਜਮਾਂ ਦਾ ਵੀ ਡਰ ਨਹੀਂ ਰਹਿ ਜਾਂਦਾ ਹੈ।
ਹਰ ਸੰਗ ਰਾਤੀ ਪੂਰਨ ਆ,
ਜੋ ਅਕਾਲ ਪੁਰਖ ਰੰਗੇ ਉਹਨਾਂ ਦੀਆਂ ਆਸਾਂ ਵੀ ਸਾਰੀਆਂ ਪੂਰੀਆਂ ਹੋ ਜਾਂਦੀਆਂ ਹਨ।
ਹਰ ਸੰਗ ਰਾਤੀ ਦੁੱਖ ਨਾ ਲੱਗੇ,
ਹਰੀ ਦੇ ਨਾਮ ਰੰਗੇ ਨੂੰ ਜੰਮਣ ਦਾ ਦੁੱਖ ਵੀ ਨਹੀਂ ਲੱਗਦਾ ਹੈ।
ਹਰ ਸੰਗ ਰਾਤਾ ਅਣ ਦਿਨ ਜਾਗੇ,
ਹਰੀ ਦੇ ਨਾਮ ਰੰਗੇ ਰਾਤ ਨੇ ਮਨ ਉਹਦਾ ਗਿਆਨ ਵਸਦਾ ਜਾਗ ਆਉਂਦਾ ਹੈ।
ਹਰ ਸੰਗ ਰਾਤਾ ਸਹਿਜ ਘਰ ਵਸੈ,
ਹਰੀ ਦੇ ਨਾਮ ਰੰਗਿਆ ਸਹਿਜ ਸਰੂਪ ਰੂਪੀ ਘਰ ਚ ਵਸਦਾ ਹੈ।
ਹਰ ਸੰਗ ਰਾਤੀ ਭ੍ਰਮ ਭਾਉ ਨਸੈ,
ਜੋ ਮਹਾਰਾਜ ਦੇ ਵਿੱਚ ਰੰਗੇ ਉਹਨਾਂ ਦਾ ਭਰਮ ਵੀ ਤੇ ਭਾਉ ਵੀ ਸਾਰਾ ਨਸ ਜਾਂਦਾ ਹੈ, ਚਲਿਆ ਜਾਂਦਾ ਹੈ।
ਹਰ ਸੰਗ ਰਾਤੀ ਮਤ ਉੱਤਮ,
ਅਕਾਲ ਪੁਰਖ ਰੰਗਿਆ ਹੋਇਆ ਦੀ ਉੱਤਮ ਮਤ ਹੋ ਜਾਂਦੀ, ਬੁੱਧ ਜਿਹੜੀ ਹੈ ਉੱਤਮ ਹੋ ਜਾਂਦੀ ਹੈ।
ਹਰ ਸੰਗ ਰਾਤੀ ਨਿਰਮਲ ਸੂ,
ਪਰਮੇਸ਼ਰ ਦੇ ਨਾਲ ਰੰਗੇ ਜਾਣੇ ਕਿਉਂਕਿ ਸੋਭਾ ਵੀ ਉਜਲ ਹੋ ਜਾਂਦੀ ਉਹਨਾਂ ਦੀ ਲੋਕ ਪ੍ਰਲੋਕ ਵਿੱਚ, ਲਾਲ ਚੰਦਿਸਾ ਵਾਲੀ ਸੋਭਾ ਨੀ ਉਹਨਾਂ ਦੀ ਹੁੰਦੀ ਹੈ।
ਕਹੋ ਨਾਨਕ ਤਿੰਨ ਕੋ ਬਲ ਜਾਈ,
ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਪਿਆਰਿਆਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ,
ਜਿਨ ਕੋ ਪ੍ਰਭ ਮੇਰਾ ਬਿਸਰਤ ਨਾ,
ਇਹਨਾਂ ਨੂੰ ਮੇਰਾ ਵਾਹਿਗੁਰੂ ਭਾਈ ਕਦੇ ਵੀ ਨੀ ਭੁੱਲਦਾ, ਹਰ ਵਕਤ ਚੇਤੇ ਆਉਂਦਾ ਹੈ।
ਗੌੜੀ ਮਹੱਲਾ ਪੰਜਵਾ, ਉਦਮ ਕਰਤ ਸੀਤਲ ਮਨ ਭਏ,
ਇਹਨਾਂ ਪੁਰਖਾਂ ਨੂੰ ਮਹਾਰਾਜ ਦੇ ਸਿਮਰਨ ਕਰਨ ਦਾ ਉਦਮ ਕੀਤਾ ਹੈ। ਜਦੋਂ ਉਦਮ ਕਰਦੇ ਆੜ ਛੱਡਦੇ ਹੈ, ਉਹਦੇ ਮਨ ਠੰਡੇ ਹੋ ਜਾਂਦੇ, ਸਿਮਰਨ ਵੀ ਜੁੜਿਆ ਹੋਇਆ ਹੁੰਦੇ, ਉਹਨਾਂ ਦੇ ਸਾਰੇ ਵਾਸ਼ਨਾ ਮਿਟ ਜਾਂਦੀਆਂ ਨੇ, ਕਾਮ ਆਦਕਾਰੀਆਂ ਅੱਗਾਂ ਮਿਟ ਜਾਂਦੀਆਂ ਹਨ।
ਮਾਰਗ ਚਲਤ ਸਗਲ ਦੁੱਖ ਗਏ,
ਜਦੋਂ ਸਾਧ ਸੰਗ ਦੇ ਰਸਤੇ ਚੱਲਦੇ ਹੈ ਉਦੋਂ ਸਾਰੇ ਦੁੱਖ ਜੰਮਣ ਮਨ ਦੇ ਚਲੇ ਜਾਂਦੇ ਹੈ। ਮਾਰਗ ਭਾਵ ਭਗਤੀ ਦੇ ਸਹਿਤ ਪ੍ਰੇਮ ਦੇ ਮਾਰਗ ਜਦੋਂ ਚੱਲਦੇ, ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਜ਼ਰ ਪ੍ਰਗਾਸੀ, ਮਨ ਵਿਚਾਰ ਦੇ ਬ੍ਰਹਮ ਗਿਆਨੀ ਕੌਣ, ਗ੍ਰਹੀ ਕੌਣ, ਉਦਾਸੀ ਕਿਉਂ, ਮਹਾਰਾਜ ਸਾਹਿਬ ਦੇ ਸੁਰਤ ਦੁਆਰਾ ਪ੍ਰੇਮ ਪ੍ਰੇਮ ਪੰਥਾ ਪ੍ਰੇਮ ਨਾ ਜਾਣੀ, ਭੁੱਲੀ ਫਿਰੈ ਗੁਆਰ, ਨਾਨਕ ਹਰ ਵਿਸਰਾਇਕ ਤੌਂਦੇ ਨਰ ਕੇ ਅੰਧਾਰ, ਪ੍ਰੇਮ ਦੇ ਮਾਰਗ ਚੱਲਦਿਆਂ ਹੋਇਆਂ ਦੇ ਸਾਰੇ ਜਮਨ ਮਰਨ ਦੁੱਖ ਚਲੇ ਗਏ।
ਨਾਮ ਜਪਤ ਮਨ ਭਏ ਆਨੰਦ,
ਪਾਤਸ਼ਾਹ ਦਾ ਨਾਮ ਜਪਣੇ ਕਰਕੇ ਮਨ ਆਨੰਦ ਦੇ ਸਮੇਤ ਹੋ ਗਏ।
ਰਸ ਗਾਏ ਗੁਣ ਪਰਮਾਨੰਦ,
ਸੰਗਤ ਚ ਮਿਲ ਕਰਕੇ ਪਰਮਾਨੰਦ ਸਰੂਪ ਦੇ ਰਸ ਪ੍ਰੇਮ ਨਾਲ ਗੁਣਾਂ ਨੂੰ ਗਾਇਆ ਤੇ ਪਰਮ ਆਨੰਦ ਦੀ ਪ੍ਰਾਪਤੀ ਦੇ ਸਹਿਤ ਹੋਏ।
ਖੇਮ ਭਇਆ ਕੁਸਲ ਘਰ ਆਏ,
ਖੇਮ ਰੱਖਿਆ ਵੀ ਉਹਨਾਂ ਦੇ ਤਾਂ ਪ੍ਰਾਪਤ ਹੋਈ ਹੈ, ਸਭ ਤਰ੍ਹਾਂ ਦੀਆਂ ਰੱਖਿਆ ਹੋ ਗਈਆਂ, ਸੁਖ ਦੇ ਸਹਿਤ ਉਹ ਘਰ ਵਿਚ ਵੀ ਆ ਗਏ ਹਨ। ਖੇਮ ਭਇਆ ਇਸੇ ਤਰ੍ਹਾਂ ਸੁਖ ਹੋਇਆ ਹੈ, ਬਦਾਲੀ ਸਾਹਿਬ ਚ ਵੀ ਸੁਖ ਦੇ ਨਾਲ ਅੰਮ੍ਰਿਤਸਰ ਸਾਹਿਬ ਘਰ ਚ ਵੀ ਆ ਗਏ ਹਾਂ। ਇਸੇ ਪ੍ਰਕਾਰ ਖੇਮ ਭਇਆ ਇਸ ਲੋਕ ਚ ਵੀ ਰੱਖਿਆ ਹੋਈਆਂ, ਮੁਕਤ ਪੁਰਖ ਹੋ ਗਿਆ, ਕੁਛ ਸੁਖ ਦੇ ਸਹਿਤ ਤੁਰਿਆ ਪਦ ਵਿੱਚ ਘਰ ਚ ਅੰਤਰ ਮੁਖ ਆ ਗਏ।
ਪੀਟਤ ਸਾਧ ਸੰਗ ਗਈ ਬੁਲਾਏ,
ਸਾਧ ਸੰਗ ਦੇ ਨਾਲ ਮਿਲਣੇ ਕਰਕੇ ਬੁਲਾਵਾਂ ਜਿਹੜੀਆਂ ਵਿਦਿਆਦਿਕ ਸੀ ਸਭ ਚਲੀਆਂ ਗਈਆਂ।
ਰਹਾਉ ਨੇਤਰ ਪੁਨੀਤ ਪੇਖਤ ਹੀ ਦਰਸ,
ਰਹਾਉ ਵਿਸਰਾਮ ਦੇ ਕੇ ਕਹਿੰਦੇ ਅੱਖਾਂ ਵੀ ਪਵਿੱਤਰ ਹੋ ਗਈਆਂ, ਸੱਚੇ ਪਾਤਸ਼ਾਹ ਦਰਸ਼ਨ ਦੇਖਣ ਸਾਰੀ।
ਧਨ ਮਸਤਕ ਚਰਨ ਕਮਲ ਹੀ ਪਰਸ,
ਮੱਥਾ ਵੀ ਧੰਦਾ ਦੇ ਯੋਗ ਹੋ ਗਿਆ ਹਜੂਰ ਦੇ ਚਰਨਾਂ ਕੋਲੋਂ ਪਰਸਨੇ ਕਰਕੇ ਲੱਗਣੇ ਕਰਕੇ।
ਗੋਬਿੰਦ ਕੀ ਟਹਿਲ ਸਫਲ ਇਹ ਕਾਇਆ,
ਪਰਮੇਸ਼ਰ ਦੀ ਟਹਿਲ ਸੇਵਾ ਕਰਦੀ ਹੈ, ਭਾਵ ਭਜਨ ਕਰਦੀ ਹੈ, ਇਹ ਟਹਿਲ ਕਰਨ ਵਾਲੀ ਸਫਲੀ ਹੋ ਜਾਂਦੀ ਕਾਇਆ, ਜੋ ਗੋਬਿੰਦ ਰੂਪ ਜਾਣ ਕੇ ਸੰਗਤ ਦੀ ਟਹਿਲ ਕਰਦੇ ਹਨ।
ਸੰਤ ਪ੍ਰਸਾਦ ਪਰਮ ਪਦ ਪਾਇਆ,
ਗੁਰਾਂ ਦੀ ਕਿਰਪਾ ਕਰਕੇ ਪਰਮ ਪਦ ਕੇਵਲ ਮੋਖ ਨੂੰ ਉਹਨਾਂ ਨੂੰ ਪਾ ਲਿਆ, ਮੁਕਤੀ ਨੂੰ।
ਜਨ ਕੀਨੀ ਆਪ ਸਹਾ,
ਇਹਨਾਂ ਦੀ ਸੱਚੇ ਪਾਤਸ਼ਾਹ ਆਪ ਸਹਾਇਤਾ ਕੀਤੀ ਹੈ।
ਸੁਖ ਪਾਇਆ ਲੱਗਦਾ ਸਹਿ
ਪਾਇਆ, ਦੇ ਚਰਨੀ ਲੱਗ ਕਰਕੇ ਸੁਖ ਨੂੰ ਪਾਉਣਾ ਕੀਤਾ ਹੈ।
ਆਪ ਗਿਆ ਤਾਂ ਆਪ ਹੈ ਭਏ,
ਆਪ ਹੰਕਾਰ ਚਲਿਆ ਗਿਆ ਦੇਹ ਦੇ ਅੰਦਰੋਂ, ਉਦੋਂ ਆਪਣਾ ਰੂਪ ਹੀ ਉਲਟ ਕੇ ਹੋ ਗਏ।
ਕਿਰਪਾ ਨਿਧਾਨ ਕੀ ਸਰਨੀ ਪਏ,
ਗਿਆ ਕਿਰਪਾ ਨਿਧਾਨ ਸਤਿਗੁਰਾਂ ਦੀ, ਵਾਹਿਗੁਰੂ ਦੀ ਜਦੋਂ ਸ਼ਰਨ ਪਏ ਤੇ ਫਿਰ ਆਪਣਾ ਆਪ ਉਲਟ ਕੇ ਹੋ ਗਿਆ।
ਜੋ ਚਾਹਤ ਸੋਈ ਜਗ ਪਾਇਆ,
ਜੋ ਵਾਹਿਗੁਰੂ ਦੇ ਸਰੂਪ ਦੇ ਦਰਸ਼ਨਾਂ ਨੂੰ ਚਾਹੁੰਦੇ ਸੀ, ਜੋ ਆਨੰਦ ਚਾਹੁੰਦੇ ਸੀ ਅਖੰਡ ਆਨੰਦ, ਉਹ ਜਦੋਂ ਪਾ ਲਿਆ।
ਸਭ ਢੂੰਡਣ ਕਹਾਂ ਕੋ
ਜਾਇਆ, ਕਿੱਧਰ ਜਾਣਾ ਕਿਸੇ ਨੇ, ਕਿਤੇ ਜਾਣ ਦੀ ਲੋੜ ਨੀ ਕਿਸੇ ਦੇਸ਼ ਪ੍ਰਦੇਸ਼ ਵਿਚ।
ਆਸਰ ਭਏ ਬਸੇ ਸੁਖ ਆਸਨ,
ਇਸ ਪ੍ਰਕਾਰ ਸੁਖ ਹੋ ਗਏ ਹਾਂ, ਸੁਖ ਰੂਪੀ ਆਸਨ ਵਿਚ ਆਤਮ ਆਨੰਦ ਵਿਚ ਬਸੇ ਹਾਂ।
ਗੁਰ ਪ੍ਰਸਾਦ ਨਾਨਕ ਸੁਖ ਬਾਸਨ,
ਗੁਰੂ ਸਾਹਿਬ ਜੀ ਕਹਿੰਦੇ ਗੁਰਾਂ ਦੀ ਕਿਰਪਾ ਕਰਕੇ ਕਿਉਂ ਸੁਖ ਵਿਚ ਅਸੀਂ ਬਸਣਾ ਕੀਤਾ, ਜਾਂ ਸੁਖ ਦੇ ਬਾਸਨ ਪਾਤਰ ਬਣ ਗਏ ਹੈ, ਸੁਖ ਦੇ ਅਧਿਕਾਰੀ ਬਣ ਗਏ ਹੈ, ਹੁਣ ਵਾਸਨਾ ਕੋਈ ਨੀ ਰਹੀ, ਸੁਖ ਸੁਖ ਵਿਚ ਬਸਣਾ ਕਰਦੇ ਹਾਂ।
ਅਸਰ ਭਏ ਬਸੇ ਸੁਖ ਆਸਨ, ਗੁਰ ਪ੍ਰਸਾਦ
ਨਾਨਕ ਸੁਖ ਬਾਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।